ਪਿਆਰੇ ਦੋਸਤੋ, ਆਸਟ੍ਰੇਲੀਆ ਇੱਕ ਬਹੁ ਭਾਈਚਾਰਕ ਸਾਂਝ ਵਾਲਾ ਮੁਲਕ ਹੈ ਜਿੱਥੇ ਵੱਖੋ ਵੱਖਰੇ ਧਰਮ, ਰੰਗ, ਨਸਲ ਦੇ ਲੋਕ ਪਿਆਰ ਇਤਫਾਕ ਨਾਲ ਰਹਿੰਦੇ ਨੇ। ਪਰ ਧਾਰਮਿਕ ਪਛਾਣ ਸਰੂਪ ਜਾਂ ਹੋਰ ਵਖਰੇਵੇਂ ਦੇ ਚੱਲਦਿਆਂ ਕਈ ਵਾਰ ਸਿੱਖ ਭਾਈਚਾਰੇ ਦੇ ਲੋਕਾਂ ਨਾਲ, ਸਿੱਖ ਧਰਮ ਦੇ ਲੋਕਾਂ ਨਾਲ ਕੁਛ ਮੁਸ਼ਕਲਾਂ ਆ ਜੁੜਦੀਆਂ ਨੇ ਅਤੇ ਇੱਕ ਇਹੋ ਜਿਹਾ ਮਸਲਾ ਆ ਖੜ੍ਹਾ ਹੋਇਆ ਮੈਲਬਨ ਵਾਸਤੇ ਸਾਗਰਦੀਪ ਸਿੰਘ ਅਰੋੜਾ ਲਈ। ਉਹ ਚਾਹੁੰਦੇ ਨੇ ਕਿ ਉਹਨਾਂ ਦਾ ਬੇਟਾ ਮੈਲਟਨ ਕ੍ਰਿਸਚੀਅਨ ਕਾਲਜ 'ਚ ਪੜ੍ਹੇ, ਪਰ ਉੱਥੇ ਉਹਦੀ ਸਿੱਖ ਪਛਾਣ ਨੂੰ ਲੈ ਕੇ ਅੜਿੱਕਾ ਡਾਇਆ ਗਿਆ। ਪਟਕਾ ਬੰਨ੍ਹ ਕੇ, ਪੱਗ ਬੰਨ੍ਹ ਕੇ ਬੱਚੇ ਸਕੂਲ ਪੜ੍ਹਨ ਨਹੀਂ ਆ ਸਕਦੇ। ਉਹਨਾਂ ਦੀ ਇੱਕ ਯੂਨੀਫਾਰਮ ਪਾਲਿਸੀ ਹੈ ਸਕੂਲ ਵਾਲਿਆਂ ਦੀ, ਕਾਲਜ ਵਾਲਿਆਂ ਦੀ, ਜਿਹਦੇ 'ਚ ਉਹ ਬਦਲਾਅ ਲਾਗੂ ਨਹੀਂ ਕਰਨਾ ਚਾਹੁੰਦੇ। ਅਤੇ ਇਸ ਵਕਤ ਸਟੂਡੀਓ 'ਚ ਸਾਡੇ ਮਹਿਮਾਨ ਬਣ ਕੇ ਆਏ ਨੇ ਸਾਗਰਦੀਪ ਵੀਰ ਜੀ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ।
ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ।
ਜੀ ਵੀਰ ਜੀ, ਦੱਸੋ ਮਸਲਾ ਹੈ ਕੀ ਅਤੇ ਗੱਲ ਸ਼ੁਰੂ ਕਦੋਂ ਹੋਈ?
ਹਾਂਜੀ, ਇਹ ਮਸਲਾ ਹੈਗਾ ਕਿ ਮੇਰੇ ਬੱਚੇ ਦਾ ਐਡਮਿਸ਼ਨ ਮੈਲਟਨ ਕ੍ਰਿਸਚੀਅਨ ਕਾਲਜ ਵਿੱਚ ਅਪਲਾਈ ਕੀਤਾ ਸੀ। ਉਸ 'ਚ ਇਹ ਮਸਲਾ ਚੱਲ ਰਿਹਾ ਕਿ ਉਹ ਸਕੂਲ ਵਾਲੇ ਬੱਚੇ ਨੂੰ ਪਟਕਾ ਬਣ ਕੇ ਸਕੂਲ ਨਹੀਂ ਆਉਂਦੇ ਰਹੇ ਅਤੇ ਉਹਦਾ ਐਡਮਿਸ਼ਨ ਕੈਂਸਲ ਕਰ ਰਹੇ ਨੇ ਉਹਦੇ।
ਅਤੇ ਕੀ ਇਹ ਜਿਹੜੀ ਪਾਲਿਸੀ ਉਹਨਾਂ ਨੇ ਬਣਾਈ ਹੋਈ ਆ, ਇਹ ਖਾਸ ਤੌਰ 'ਤੇ ਪਟਕੇ ਨੂੰ ਲੈ ਕੇ ਆ ਜਾਂ ਵੱਖੋ ਵੱਖਰੇ ਧਰਮ ਦੇ ਲੋਕ ਆ? ਜਿਵੇਂ ਮੁਸਲਿਮ ਭਾਈਚਾਰੇ 'ਚ ਵੀ ਦੇਖਦੇ ਹਾਂ ਆਪਾਂ, ਹਿਜਾਬ ਪਾ ਕੇ ਬੱਚੇ ਰੱਖਦੇ ਆ ਜਾਂ ਬੱਚੀਆਂ ਰੱਖਦੀਆਂ, ਕੀ ਉਹਨਾਂ ਲਈ ਵੀ ਇਹੀ ਪਾਲਿਸੀ ਆ?
ਹਾਂਜੀ, ਸਕੂਲ ਦੀ ਪਾਲਿਸੀ ਇਹ ਜਾਏ ਕਿ ਸਕੂਲ ਨੇ ਆਪਣੇ ਇਸ ਪੂਰਾ ਯੂਨੀਫਾਰਮ ਸੈੱਟ ਕੀਤੀ ਹੋਈ ਹੈ, ਜਿਹਦੇ ਵਿੱਚ ਉਸ ਪਟਕਾ ਕੋਈ ਜਾਂ ਹਿਜਾਬ ਕੁਛ ਆਈਟਮ ਨਹੀਂ ਇੰਕਲੂਡਿਡ ਨਹੀਂ ਹੈ ਉਹਦੇ ਵਿੱਚ ਤਾਂ ਹੈ ਕਿ ਉਹ ਇਸ ਕਰਕੇ ਉਹ ਪਟਕੇ ਜਾਂ ਹਿਜਾਬ ਨੂੰ ਅਲਾਓ ਨਹੀਂ ਕਰ ਰਹੇ। ਇਹ ਸਕੂਲ ਦੀ ਪਾਲਿਸੀ ਹੈ ਹੀ ਨਹੀਂ, ਉਹਦੇ ਉਹਨਾਂ ਨੇ ਕੰਸਿਡਰ ਹੀ ਨਹੀਂ ਕੀਤਾ ਇਸ ਚੀਜ਼ ਨੂੰ
ਜੀ। ਅਤੇ ਮੈਲਬਨ ਰਹਿੰਦਿਆਂ ਨੂੰ ਆਸਟ੍ਰੇਲੀਆ ਵਾਸਤਿਆਂ ਨੂੰ ਕਿੰਨੀ ਕੁ ਦੇਰ ਹੋਈ ਤੁਹਾਨੂੰ?
ਜੀ, ਮੈਨੂੰ ਇੱਥੇ 2.5 ਸਾਲ ਹੋ ਗਏ ਨੇ।
ਅਤੇ ਪੱਗ ਬੰਨਦੇ ਹੋ, ਬੱਚੇ ਪਟਕੇ ਬੰਨਦੇ ਆ, ਕਦੇ ਕੋਈ ਮਸਲਾ ਪਛਾਣ ਨੂੰ ਲੈ ਕੇ ਕਦੇ ਕੋਈ ਮੁਸ਼ਕਲ ਤਾਂ ਨਹੀਂ ਖੜੀ ਹੋਈ?
ਨਹੀਂ, ਸਾਨੂੰ ਬੱਚਿਆਂ ਨੂੰ ਆਪਣਾ ਡੇ ਕੇਅਰ ਜਾ ਕੇ 2.5 ਸਾਲ ਤੋਂ ਡੇ ਕੇਅਰ ਜਾ ਰਹੇ ਨੇ ਜਾਂ ਆਮ ਕਮਿਊਨਿਟੀ ਵਿੱਚ ਜਾ ਰਹੇ ਨੇ, ਸਾਨੂੰ ਕਦੇ ਇਹ ਮਸਲਾ ਕਦੇ ਨਹੀਂ ਆਇਆ। ਇਹ ਪਹਿਲੀ ਵਾਰ ਸਾਡੇ ਨਾਲ ਮਸਲਾ ਹੋਇਆ, ਐਡਮਿਸ਼ਨ ਸਕੂਲ ਦੀ ਐਡਮਿਸ਼ਨ ਲੈ ਕੇ ਹੋਇਆ ਹੁਣ।
ਅਤੇ ਕਿੰਨੀ ਕੁ ਉਮਰ ਦਾ ਤੁਹਾਡਾ ਬੱਚਾ?
ਬੱਚਾ 5 ਸਾਲ ਦਾ ਹੈ ਅਤੇ ਉਹਨੇ ਹੁਣ ਪ੍ਰੈਪ ਵਿੱਚ ਸਕੂਲ ਜੁਆਇਨ ਕਰਨਾ।
ਅਤੇ ਫਿਰ ਸਕੂਲ ਦੇ ਪ੍ਰਿੰਸੀਪਲ ਨਾਲ ਇਸ ਸਿਲਸਿਲੇ 'ਚ ਗੱਲ ਹੋਈ?
ਹਾਂਜੀ, ਅਸੀਂ ਜਦੋਂ ਸਕੂਲ 'ਚ ਐਡਮਿਸ਼ਨ ਵਾਸਤੇ ਐਪਲੀਕੇਸ਼ਨ ਪਾਈ ਸੀ ਅਤੇ ਸਾਡੀ ਗੱਲ ਪ੍ਰਿੰਸੀਪਲ ਨਾਲ ਹੋਈ ਸੀ, ਕਿਉਂਕਿ ਸਾਨੂੰ ਪਤਾ ਸੀ ਇੱਥੇ ਕੋਈ ਸਿੱਖ ਨਹੀਂ ਪੜ੍ਹ ਰਿਹਾ, ਆਲਰੇਡੀ ਕੋਈ ਟਰਬਨਧਾਰੀ ਸਿੱਖ ਨਹੀਂ ਪੜ੍ਹ ਰਿਹਾ। ਇਸ ਲਈ ਅਸੀਂ ਇਸ ਪ੍ਰਿੰਸੀਪਲ ਨਾਲ ਡਿਸਕਸ਼ਨ ਵਾਸਤੇ ਗਏ ਸੀ ਐਡਮਿਸ਼ਨ ਦੇ ਟਾਈਮ 'ਤੇ, ਅਤੇ ਅਸੀਂ ਇਹ ਬੱਚੇ ਨੂੰ ਪਟਕਾ ਬਣ ਕੇ ਸਕੂਲ ਆ ਰਿਹਾ ਅਤੇ ਇਹਦੇ ਬਾਰੇ ਤੁਸੀਂ ਤੁਹਾਡਾ ਕੀ ਵਿਚਾਰ ਨੇ? ਅਤੇ ਪ੍ਰਿੰਸੀਪਲ, ਅਸੀਂ ਉਹਨਾਂ ਪ੍ਰਿੰਸੀਪਲ ਨਾਲ ਅੱਗੇ ਹੋਰ ਗੱਲ ਕੀਤੀ ਗਿਆ, ਸਿੱਖ ਧਰਮ ਇਹ ਪਟਕਾ ਸਿੱਖ ਧਰਮ ਦੀ ਪਹਿਚਾਣ ਹੈ, ਦਸਤਾਰ ਸਿੱਖ ਧਰਮ ਦੀ ਪਹਿਚਾਣ ਹੈ, ਇਹ ਸਾਡੀ ਆਈਡੈਂਟੀ ਹੈ ਅਤੇ ਇਸ ਵਾਸਤੇ ਸਾਨੂੰ ਇਹ ਬੱਚੇ ਨੂੰ ਪਟਕਾ ਬੰਨਣਾ ਜ਼ਰੂਰੀ ਹੈ। ਅਤੇ ਪ੍ਰਿੰਸੀਪਲ ਨੇ ਸਾਨੂੰ ਕਿਹਾ ਕਿ ਇਹ ਮਸਲਾ ਉਹ ਸਕੂਲ ਕੌਂਸਲ ਨਾਲ ਡਿਸਕਸ ਕਰੇਗਾ ਅਤੇ ਉਹਨਾਂ ਨਾਲ ਉਹਨਾਂ ਦੇ ਵਿਚਾਰ ਸਾਂਝੇ ਕਰਕੇ ਸਾਨੂੰ ਦੱਸੇਗਾ ਕਿ ਇਹ ਪਟਕਾ ਅਲਾਓ ਕਰਨਗੇ ਜਾਂ ਨਹੀਂ ਕਰਨਗੇ।
ਅਤੇ ਫਿਰ ਜਿਹੜਾ ਇਹ ਸਕੂਲ ਜਾਂ ਕਾਲਜ ਦਾ ਬੋਰਡ ਆ ਜਾਂ ਮੈਨੇਜਮੈਂਟ ਆ, ਉਹਦੇ ਨਾਲ ਫਿਰ ਪ੍ਰਿੰਸੀਪਲ ਨੇ ਵਿਚਾਰਾਂ ਕੀਤੀਆਂ ਅਤੇ ਉਦੋਂ ਬਾਅਦ ਕੀ ਤੁਹਾਨੂੰ ਦੱਸਿਆ ਗਿਆ ਫਿਰ?
ਹਾਂਜੀ, ਪ੍ਰਿੰਸੀਪਲ ਨੇ ਮੈਨੂੰ ਇਸ ਵਾਕਿਆ ਤੋਂ ਬਾਅਦ ਫੋਨ ਕਰਕੇ ਦੱਸਿਆ ਕਿ ਸਕੂਲ ਕੌਂਸਲ ਇਸ ਵਾਸਤੇ ਬਿਲਕੁਲ ਰਾਜ਼ੀ ਨਹੀਂ ਹੈ ਅਤੇ ਉਹ ਪਟਕਾ ਬਣ ਕੇ ਬੱਚੇ ਨੂੰ ਸਕੂਲ ਆਉਣ ਨੂੰ ਬਿਲਕੁਲ ਤਿਆਰ ਬਿਲਕੁਲ ਆਗਿਆ ਨਹੀਂ ਦੇਣਗੇ।
ਸੋ ਜਿੰਨੀ ਕੁ ਮੈਨੂੰ ਗੱਲ ਸਮਝ ਆ ਰਹੀ ਹੈ, ਤੋ ਇਹ ਪਤਾ ਲੱਗ ਰਿਹਾ ਕਿ ਉਹਨਾਂ ਨੂੰ ਧਰਮ ਤੋਂ ਕੋਈ ਮਸਲਾ ਨਹੀਂ ਹੈ। ਸਿੱਖ, ਹਿੰਦੂ, ਜੈਨ, ਕਿਸੇ ਵੀ ਧਰਮ ਦਾ ਬੱਚਾ ਸਕੂਲ 'ਚ ਦਾਖਲਾ ਲੈ ਸਕਦਾ, ਪਰ ਮਸਲਾ ਪਛਾਣ ਦਾ ਵਾ, ਮਸਲਾ ਉਹਦੀ ਵਰਦੀ ਦਾ, ਯੂਨੀਫਾਰਮ ਦਾ।
ਹਾਂਜੀ, ਉਹਨਾਂ ਨੂੰ ਪ੍ਰੋਬਲਮ ਇਸ ਗੱਲ ਦਾ ਕਿ ਉਹ ਸਕੂਲ ਦੀ ਯੂਨੀਫਾਰਮ 'ਚ ਕੋਈ ਰਿਲੈਕਸੇਸ਼ਨ ਨਹੀਂ ਕਰਨਾ ਚਾਹੁੰਦੇ, ਕੋਈ ਛੂਟ ਨਹੀਂ ਦੇਣਾ ਚਾਹੁੰਦੇ। ਉਹ ਜੋ ਉਹਨਾਂ ਨੇ ਯੂਨੀਫਾਰਮ ਬਣਾਈ ਹੋਈ ਹੈ ਉਹ ਸਾਰੇ ਬੱਚਿਆਂ ਦੇ ਲਾਗੂ ਹੋ ਰਹੀ ਹੈ, ਪਰ ਕੁਛ ਰਿਲੀਜੀਅਸ ਬਿਲੀਫ ਕਰਕੇ ਜੇ ਪਟਕਾ ਬਣ ਕੇ ਆਉਣਾ ਚਾਹੁੰਦਾ ਉਹ ਉਸਨੂੰ ਵੀ ਅਲਾਓ ਨਹੀਂ ਕਰ ਰਹੇ
ਜੀ। ਅਤੇ ਤੁਹਾਨੂੰ ਪਤਾ ਹੈ ਕੋਈ ਹੋਰ ਸਿੱਖ ਧਰਮ ਦੇ ਬੱਚੇ ਉੱਥੇ ਪੜ੍ਹਦੇ ਹੋਣ, ਮੇਰਾ ਕਹਿਣਾ ਮਤਲਬ ਪੱਗ ਜਾਂ ਟਰਪਨ ਜਾਂ ਪਟਕਾ ਨਾ ਬੰਨਦੇ ਹੋਣ ਜਾਂ ਕਿਸੇ ਹੋਰ ਧਰਮ ਦੇ ਬੱਚੇ ਤੁਹਾਡੇ ਆਪਣੇ ਪਰਿਵਾਰਾਂ 'ਚੋਂ, ਤੁਹਾਡੇ ਯਾਰਾਂ ਮਿੱਤਰਾਂ ਦੇ?
ਹਾਂਜੀ, ਇੱਥੋਂ ਤੱਕ ਮੈਨੂੰ ਜਾਣਕਾਰੀ ਹੈ ਉੱਥੇ ਦੂਜੇ ਧਰਮਾਂ ਦੇ ਲੋਕ ਬੱਚੇ ਵੀ ਪੜ੍ਹ ਰਹੇ ਨੇ ਕਾਫੀ
ਜੀ।
ਉੱਥੇ ਸਿੱਖ ਵੀ ਹੈਗੇ ਆ, ਹਿੰਦੂ ਵੀ ਹੈ, ਮੁਸਲਿਮ ਵੀ ਹੈ, ਪਰ ਉਹ ਜਿਹੜੇ ਸਿੱਖ ਪੜ੍ਹ ਰਹੇ ਨੇ ਉਹਨਾਂ 'ਚੋਂ ਬੱਚੇ ਦਸਤਾਰੀਆਂ ਪੱਗ ਨਹੀਂ ਬਣ ਰਹੇ ਇਸ ਸਮੇਂ
ਜੀ। ਅਤੇ ਫਿਰ ਤੁਸੀਂ ਇਸ ਮਸਲੇ ਨੂੰ ਲੈ ਕੇ ਚਿੰਤਤ ਹੋ, ਇਹ ਤਾਂ ਪਤਾ ਲੱਗ ਗਿਆ ਸਾਨੂੰ, ਪਰ ਤੁਸੀਂ ਫਿਰ ਇਹਦੇ ਹੱਲ ਲਈ ਕਿਸੇ ਬੋਰਡ ਨੂੰ, ਕਿਸੇ ਮੈਨੇਜਮੈਂਟ ਨੂੰ, ਕਿਸੇ ਕਮਿਸ਼ਨ ਨੂੰ ਅਪਰੋਚ ਕੀਤਾ?
ਹਾਂਜੀ, ਇਹ ਜੋ ਇਹ ਪ੍ਰਿੰਸੀਪਲ ਜੇ ਸਕੂਲ ਕੌਂਸਲ ਨੇ ਬਿਲਕੁਲ ਮਨਾ ਕਰਤਾ ਹੈ ਐਡਮਿਸ਼ਨ ਕਰਾਉਣ ਤੋਂ, ਉਸ ਤੋਂ ਮੈਂ ਨੈਕਸਟ ਸਟੈਪ ਵਿਕਟੋਰੀਅਨ ਹਿਊਮਨ ਰਾਈਟ ਕਮਿਸ਼ਨ ਵਾਲਿਆਂ ਨੂੰ ਕੰਟੈਕਟ ਕੀਤਾ ਅਤੇ ਉਹਨਾਂ ਨੂੰ ਉਹਨਾਂ ਦੇ ਨਾਲ ਮੈਂ ਇਹ ਕੇਸ ਸਾਂਝਾ ਕੀਤਾ ਕਿ ਇਹ ਮੇਰੇ ਬੱਚੇ ਨਾਲ ਰਿਲੀਜੀਅਸ ਬਿਲੀਫ ਦੇ ਉੱਪਰ ਡਿਸਕ੍ਰੀਮੀਨੇਸ਼ਨ ਹੋ ਰਿਹਾ, ਇਸ ਦਾ ਕੋਈ ਹੱਲ ਕੱਢਿਆ ਜਾ ਸਕਦਾ। ਅਤੇ ਵਿਕਟੋਰੀਅਨ ਹਿਊਮਨ ਰਾਈਟ ਕਮਿਸ਼ਨ ਵਾਲਿਆਂ ਨੇ ਸਕੂਲ ਵਾਲਿਆਂ ਕੋਲੋਂ ਉਹਨਾਂ ਦੀ ਰਾਏ ਜਾਣੀ ਚਾਹੀਏ, ਉਹਨਾਂ ਨੂੰ ਪੁੱਛਿਆ ਇਹਦੇ ਉੱਤੇ ਤੁਹਾਡੇ ਉੱਪਰ ਕੀ ਡਿਟੇਲ, ਇਹਦੇ ਕੇਸ ਦੇ ਉੱਪਰ ਤੁਹਾਡੇ ਕੀ ਡਿਟੇਲਸ ਨੇ। ਅਤੇ ਸਕੂਲ ਬੋੜੀ ਨੇ ਇਸ ਕੇਸ ਉਹਨੂੰ ਕਿਹਾ ਕਿ ਵਿਕਟੋਰੀਆ ਕਮਿਸ਼ਨ ਉਹਨਾਂ ਨੂੰ ਕਿਹਾ ਕਿ ਇਹ ਉੱਪਰ ਡਿਸਕਸ਼ਨ ਕਰਨਗੇ ਅਤੇ ਮੈਟਰ ਨੂੰ ਇਹਦੇ ਉੱਪਰ ਹੋਰ ਤੁਹਾਨੂੰ ਜਾਣਕਾਰੀ ਦੇਣਗੇ। ਫਿਰ ਸਕੂਲ ਨੇ ਆਪਣੀ ਕੁਆਟਰਲੀ ਬੋਰਡ ਮੀਟਿੰਗ ਵਿੱਚ ਇਸ ਨੂੰ ਇਸ ਮੁੱਦੇ ਨੂੰ ਡਿਸਕਸ਼ਨ ਕੀਤਾ ਹੈ ਅਤੇ ਬਾਅਦ 'ਚ ਵਾਪਸ ਭੇਜਿਆ ਕਿ ਇਸ ਉੱਪਰ ਕੁਛ ਵਿਚਾਰ ਨਹੀਂ ਕਰਨਗੇ, ਕੋਈ ਰਿਲੈਕਸੇਸ਼ਨ ਡਰੈਸ ਕੋਡ ਦੇ ਉੱਪਰ ਨਹੀਂ ਕਰਨਗੇ ਉਹ, ਅਤੇ ਪਟਕਾ ਲਾਓ ਬਿਲਕੁਲ ਨਹੀਂ ਕਰਨਗੇ ਉਹ।
ਸੋ ਕਮਿਸ਼ਨ ਦਾ ਵਕੀਲ ਉੱਥੇ ਹਾਜ਼ਰ ਹੋਇਆ ਸੀ?
ਨਹੀਂ, ਵਿਕਟੋਰੀਅਨ ਹਾਈ ਕਮਿਸ਼ਨ ਇਹਨਾਂ ਨੇ ਰਿਟਨ ਰਿਸਪੋਂਸ ਭੇਜਿਆ ਸੀ ਸਕੂਲ ਵਾਲਿਆਂ ਨੇ ਉਹਨਾਂ ਨੂੰ ਕਿ ਫੋਰਵਰਡ ਕਰਨ ਵਾਸਤੇ ਕਿ ਅੱਜ ਆਪਾਂ ਕੋਈ ਨੈਗੋਸ਼ੀਏਸ਼ਨ ਨਹੀਂ ਕਰਨੀ ਇਹਦੇ ਉੱਪਰ, ਕੁਛ ਵੀ ਇਹਦੇ ਵਿੱਚ ਰਿਲੈਕਸੇਸ਼ਨ ਨਹੀਂ ਕਰਨੀ।
ਅਤੇ ਇੱਥੋਂ ਕਿੱਥੇ ਫਿਰ ਜਿਹੜਾ ਹਿਊਮਨ ਰਾਈਟ ਕਮਿਸ਼ਨ ਆ, ਇਕੁਅਲ ਓਪਰਚੁਨਿਟੀ ਕਮਿਸ਼ਨ ਆ, ਉਹਨਾਂ ਨੇ ਫਿਰ ਤੁਹਾਨੂੰ ਕੀ ਦੱਸਿਆ ਵੀ ਹੁਣ ਤੁਹਾਡੇ ਕੋਲ ਪਿੱਛੇ ਕੀ ਬਚ ਜਾਂਦਾ, ਹੁਣ ਕੀ ਕਾਰਵਾਈ ਪਾ ਸਕਦੇ ਹੋ?
ਹਿਊਮਨ ਰਾਈਟ ਕਮਿਸ਼ਨ ਵਾਲਿਆਂ ਮੈਨੂੰ ਕਿਹਾ ਕਿ ਇਹਦੇ ਵਿੱਚ ਜੇ ਤੁਸੀਂ ਰਿਸਪੋਂਸ ਤੋਂ ਖੁਸ਼ ਨਹੀਂ ਹੋ ਜਾਂ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਜਾਤੀ ਹੋ ਰਹੀ ਹੈ, ਤੁਸੀਂ ਇਹ ਕੇਸ ਨੂੰ ਅੱਗੇ ਫੋਰਵਰਡ ਕਰ ਸਕਦੇ ਹੋ ਵਿਕਟੋਰੀਅਨ ਸਿਵਲ ਅਥੋਰਿਟੀ ਦੇ ਟ੍ਰਿਬਿਊਨਲ ਵਾਲਿਆਂ ਨੂੰ।
ਵੀਕੈਟ,
ਹਾਂਜੀ ਵੀਕੈਟ ਕਹਿੰਦੇ ਆ, ਜੋ ਇਸ ਤਰ੍ਹਾਂ ਦੇ ਡਿਸਕ੍ਰਿਮੀਨੇਸ਼ਨ ਵਾਲੇ ਜਾਂ ਹੁੰਦੇ ਆ ਵਰਕਰਸ ਰਾਈਟਸ ਦੇ ਕੇਸਿਸ ਦੇ ਉੱਪਰ ਸੁਣਵਾਈ ਕਰਦੇ ਨੇ।
ਅਤੇ ਵੀਕੈਟ ਨੂੰ ਸ਼ਿਕਾਇਤ ਕਰ ਦਿੱਤੀ ਹੈ ਹੁਣ ਤੁਸੀਂ?
ਹਾਂਜੀ, ਇਹ ਵੀਕੈਟ ਨੂੰ ਸ਼ਿਕਾਇਤ ਆਲਰੇਡੀ ਹੋ ਚੁੱਕੀ ਹੈ ਅਤੇ ਇਹਨਾਂ ਦਾ ਕਾਫੀ ਅੱਗੇ ਤੱਕ ਕੇਸ ਪਹੁੰਚ ਚੁੱਕਾ ਹੈ। ਹੁਣ ਪਹਿਲੀ ਹੀਅਰਿੰਗ ਵਿੱਚ ਹੋਈ ਸੀ, ਡਾਇਰੈਕਟਿਵ ਹੀਅਰਿੰਗ ਕਹਿੰਦੇ ਜਿਹਨੂੰ, ਵਿੱਚ ਕੇਸ ਦਾ ਰਸਤਾ ਨਾਪਿਆ ਜਾਂਦਾ ਕਿ ਕੇਸ ਕਿਹੜੇ ਲੈਵਲ 'ਤੇ ਹੈ ਅਤੇ ਕਿੱਥੇ ਜਾ ਸਕਦਾ ਹੈ। ਅਤੇ ਉਸ ਵਿੱਚ ਕੇਸ ਵਿੱਚ ਸਕੂਲ ਦੇ ਵੱਲੋਂ ਵਕੀਲ ਆਇਆ ਸੀ ਉਹਨਾਂ ਰਿਪ੍ਰੈਜੈਂਟੇਸ਼ਨ ਕਰਨ ਵਾਸਤੇ, ਅਤੇ ਮੈਂ ਵੀ ਉਹਨਾਂ ਨੂੰ ਮਿਲਿਆ ਉੱਥੇ ਅਤੇ ਉਹਨਾਂ ਨੇ ਡਿਸਕਸ਼ਨ ਕੀਤੀ ਕਿ ਕੇਸ ਨੂੰ ਆਪਾਂ ਨੈਕਸਟ ਲੈਵਲ ਲੈ ਜਾਂਦੇ ਹਾਂ। ਉਹਨਾਂ ਨੇ ਉਸ ਟਾਈਮ 'ਤੇ ਡਿਸਕਸ਼ਨ ਨਹੀਂ ਕੀਤੀ ਇਹਦੇ ਉੱਪਰ, ਅਤੇ ਨੈਕਸਟ ਲੈਵਲ ਇਹਦਾ ਵਿੱਚ ਕੰਪਲਸਰੀ ਕਾਨਫਰੰਸ ਹੁੰਦਾ, ਇਹਦੇ ਵਿੱਚ ਦੋਨੋਂ ਪਾਰਟੀਆਂ ਦੇ ਨੂੰ ਰਿਪ੍ਰੈਜੈਂਟੇਟਿਵ ਨੁਮਾਇੰਦਿਆਂ ਨੂੰ ਬੁਲਾਇਆ ਜਾਂਦਾ ਹੈ ਇਕੱਠਾ ਕਰਕੇ ਅਤੇ ਉਹਨਾਂ ਦੇ ਵਿਚਾਰ ਸੁਣੇ ਜਾਂਦੇ ਆ। ਇਹ ਪੂਰੇ ਕੇਸ ਦੀ ਹੀਅਰਿੰਗ ਦੀ ਹੈਂਡਲਿੰਗ ਇੱਕ ਟ੍ਰਿਬਿਊਨਲ ਮੈਂਬਰ ਕਰਦਾ, ਜੋ ਦੋਨਾਂ ਦੇ ਪੱਖ ਦੇ ਵਿਚਾਰਾਂ ਸੁਣ ਕੇ ਫਿਰ ਦੱਸਦਾ ਕਿ ਹਾਂ ਕੌਣ ਸਹੀ ਹੈ ਜਾਂ ਕੋਈ ਗਲਤ ਹੈ, ਕਿਸ ਲੈਵਲ 'ਤੇ ਤੁਸੀਂ ਸਹੀ ਹੋ ਜਾਂ ਗਲਤ ਹੋ। ਅਤੇ ਕੇਸ ਜੇ ਉਹ ਐਜ਼ ਏ ਮੈਡੀਏਟਰ ਕੰਮ ਕਰਦਾ ਹੈ ਅਤੇ ਦੋਨਾਂ ਦੇ ਕੇਸਿਸ ਸੁਣ ਦੋਨਾਂ ਦੇ ਵਿਚਾਰ ਸੁਣ ਕੇ ਉਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦਾ ਇਹਦੇ ਵਿੱਚ। SBS Radio ਜਿਹੜੀ ਕੰਪਲਸਰੀ ਕਾਨਫਰੰਸ ਆਲਰੇਡੀ ਅਸੀਂ 15 December ਨੂੰ ਜਾ ਕੇ ਹੋ ਚੁੱਕੀ ਇਹਦੀ ਕੇਸ ਦੀ, ਅਤੇ ਇਹਦੇ ਵਿੱਚ ਕੋਈ ਹੱਲ ਨਹੀਂ ਨਿਕਲਿਆ, ਨਤੀਜਾ ਨਹੀਂ ਨਿਕਲਿਆ, ਇਸ ਕਰਕੇ ਟ੍ਰਿਬਿਊਨਲ ਮੈਂਬਰ ਨੇ ਇਸ ਕੇਸ ਨੂੰ ਅੱਗੇ ਫਾਈਨਲ ਹੀਅਰਿੰਗ ਵਾਸਤੇ ਰੈਕਮੈਂਡ ਕਰ ਦਿੱਤਾ ਹੈ, ਜੋ ਹੁਣ 19 April ਤੋਂ ਹੋਏਗੀ 3 ਦਿਨ ਵਾਸਤੇ
ਜੀ। ਅਤੇ ਇਹਦੇ ਲਈ ਫਿਰ ਤੁਹਾਨੂੰ ਕੋਈ ਵਕੀਲ ਵੀ ਕਰਨਾ ਪੈਂਦਾ?
ਹਾਂਜੀ, ਇਹ ਹੁਣ ਐਕਚੁਲੀ ਇਹ ਫਾਈਨਲ ਹੀਅਰਿੰਗ ਚੱਲ ਰਿਹਾ ਅਤੇ ਉਹਨਾਂ ਵੱਲੋਂ ਸਕੂਲ ਵੱਲੋਂ ਇੱਕ ਆਲਰੇਡੀ ਲਾਇਰ ਅਤੇ ਉਹਨਾਂ ਦੇ ਵਕੀਲ ਆਲਰੇਡੀ ਇਸ ਕੇਸ ਉੱਪਰ ਆਲਰੇਡੀ ਤਿਆਰੀ ਕਰ ਚੁੱਕੇ ਨੇ।
ਅਤੇ ਇੱਧਰੋਂ ਤੁਸੀਂ ਉਹ ਝੰਡਾ ਚੱਕ ਕੇ?
ਹਾਂਜੀ, ਇੱਧਰੋਂ ਮੈਂ ਜੋ ਮੈਨੂੰ ਔਨਲਾਈਨ ਰਿਸੋਰਸਿਸ ਜਾਂ ਇੱਧਰੋਂ 11 ਮਿੱਤਰਾਂ ਕੋਲੋਂ ਕੋਈ ਸਲਾਹ ਮਿਲਦੀ ਉਸ ਹਿਸਾਬ ਨਾਲ ਮੈਂ ਇਸ ਕੇਸ ਦੀ ਤਿਆਰੀ ਕਰ।
ਕਾਫੀ ਮਿਹਨਤ ਵਾਲਾ ਕੰਮ ਆ ਵੈਸੇ।
ਹਾਂਜੀ, ਜੋ ਮੈਨੂੰ ਜੋ ਜਿੱਥੋਂ ਕੋਈ ਲੀਡ ਮਿਲਦੀ ਹੈ ਜਾਂ ਕੋਈ ਰੈਫਰੈਂਸ ਮਿਲਦਾ ਔਨਲਾਈਨ, ਮੈਂ ਉਹ ਕੇਸ ਦੀ ਥੋੜ੍ਹੀ ਸਟੱਡੀ ਕਰਕੇ ਨਾਲ ਥੋੜ੍ਹੇ ਹੋਰ ਐਵੀਡੈਂਸ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁਣ।
ਤੁਹਾਨੂੰ ਨਹੀਂ ਲੱਗਦਾ ਵੀ ਤੁਹਾਡੇ ਉਸ ਮੈਲਟਨ ਦੇ ਇਲਾਕੇ 'ਚ ਹੋਰ ਸਕੂਲ ਹੈਗੇ ਆ ਵੀ ਇੰਨੇ ਚੱਕਰਾਂ 'ਚ ਕਿਉਂ ਪੈਣਾ, ਇੰਨੇ ਝਾਂਜਟਾਂ 'ਚ ਕਿਉਂ ਪੈਣਾ ਕੱਲ੍ਹ ਨੂੰ ਰੱਬ ਨਾ ਕਰੇ ਬੱਚੇ ਨੂੰ ਉੱਥੇ, ਕਿਉਂਕਿ ਇਕੱਲਾ ਹੀ ਆਪਣੇ ਵਰਗੀ ਪਛਾਣ ਦਾ ਬੱਚਾ ਹੋਏਗਾ, ਕਿਤੇ ਉਹਨੂੰ ਬੁਲੀ ਨਾ ਕੀਤਾ ਜਾਵੇ, ਕਿਤੇ ਇਹੋ ਜਿਹੇ ਮਨ 'ਚ ਖਿਆਲ ਤਾਂ ਨਹੀਂ ਆਉਂਦੇ?
ਨਹੀਂ, ਬੁਲਿੰਗ ਦੇ ਖਿਆਲ ਥੋੜ੍ਹੇ ਬਹੁਤ ਆਉਂਦੇ, ਪਰ ਮੈਂ ਓਵਰਆਲ ਆਲਰੇਡੀ ਕਮਿਊਨਿਟੀ 'ਚ ਰਹਿਣੇ 2.5 ਸਾਲ, ਮੈਨੂੰ ਕਦੀ ਫੇਸ ਨਹੀਂ ਕਰਨਾ ਪਿਆ, ਬੱਚੇ ਨੂੰ ਕਦੀ ਫੇਸ ਨਹੀਂ ਕਰਨਾ ਪਿਆ। ਮੈਨੂੰ ਪੂਰਾ ਯਕੀਨ ਹੈ ਕਿ ਸਕੂਲ ਦੇ ਬੱਚੇ ਪੂਰਾ ਸਪੋਰਟ ਕਰਨਗੇ ਬੁਲਿੰਗ ਦਾ, ਅਤੇ ਹੈ ਇੰਝ ਆਲਰੇਡੀ ਜੇ ਉਹਨਾਂ ਦੇ ਨਾਲ ਕੋਈ ਸਿੱਖ ਸਟੂਡੈਂਟ ਪੜ੍ਹ ਰਿਹਾ ਉਹਨਾਂ ਦੇ, ਸੋ ਉਹਨਾਂ ਦਾ ਰਿਲੀਜਨ ਦੇ ਬਾਰੇ ਪਤਾ ਲੱਗੇਗਾ, ਉਹਨਾਂ ਦੇ ਵਿਚਾਰ ਹੋਰ ਉੱਚੇ ਹੋਣਗੇ ਬੱਚਿਆਂ ਨਾਲ ਦੇ ਬੱਚਿਆਂ ਦੇ। ਤੋ ਐਕਚੁਲੀ ਜੇ ਬੁਲਿੰਗ ਕਰਨੀ ਹੁੰਦੀ ਤਾਂ ਆਪਾਂ ਆਲਰੇਡੀ ਕਮਿਊਨਿਟੀ 'ਚ ਰਹਿ ਰਹੇ ਹਾਂ, ਸਾਡੇ ਨਾਲ ਕੋਈ ਇਹੋ ਜਿਹਾ ਮਸਲਾ ਹੋਇਆ ਨਹੀਂ ਅੱਜ ਤੱਕ, ਅਤੇ ਮੈਨੂੰ ਪੂਰਾ ਬਿਲੀਵ ਹੈ ਕਿ ਸਕੂਲ ਵਾਲੇ ਬੱਚੇ ਵੀ ਪੂਰਾ ਸਪੋਰਟ ਕਰਨਗੇ ਇਸ ਨੂੰ।
ਦੇਖੋ, ਜਦੋਂ ਦਾ ਇਹ ਮਸਲਾ ਖੜਾ ਹੋਇਆ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਇੰਟਰਨੈਟ 'ਤੇ ਹੈ ਨਾ ਜਿੰਨੇ ਕੁ ਵੀ ਰਿਸੋਰਸਿਸ ਨੇ ਉਹਨਾਂ ਨੂੰ ਕੋਸ਼ਿਸ਼ ਕਰ ਰਹੇ ਹੋ ਉਹਨਾਂ ਤੋਂ ਪੜ੍ਹਨ ਦੀ, ਜਾਣਨ ਦੀ ਕਿ ਕਿਹੜੇ ਕਿਹੜੇ ਕਾਨੂੰਨ ਨੇ, ਜੇ ਆਪਾਂ ਗੱਲ ਅਮਰੀਕਾ ਦੀ ਫੌਜ ਦੀ ਕਰੀਏ, ਉੱਥੇ ਵੀ ਹੁਣ ਤੁਸੀਂ ਹੈ ਨਾ ਦਸਤਾਰ ਬੰਨ੍ਹ ਕੇ ਪੱਗ ਬੰਨ੍ਹ ਕੇ ਆਪਣੀਆਂ ਸੇਵਾਵਾਂ ਨਿਭਾ ਸਕਦੇ ਹੋ। ਬਹੁਤ ਸਾਰੇ ਮੁਲਕਾਂ 'ਚ ਵੈਸੇ ਹੁਣ ਅਲਾਓ ਕਰ ਦਿੱਤਾ ਗਿਆ, ਅਤੇ ਕਿਹੜੇ ਕਿਹੜੇ ਕਾਨੂੰਨ ਨੇ ਜਿਹੜੇ ਤੁਹਾਨੂੰ ਪੜ੍ਹਨ 'ਤੇ ਪਤਾ ਲੱਗਿਆ, ਮਾਹਰ ਦੇ ਤੌਰ 'ਤੇ ਨਹੀਂ, ਜੋ ਤੁਹਾਨੂੰ ਜਾਣਕਾਰੀ ਮਿਲੀ ਆ ਇੰਟਰਨੈਟ ਤੋਂ ਕਿ ਆਹ ਆਹ ਚੀਜ਼ਾਂ, ਆਹ ਆਹ ਕਾਨੂੰਨ ਦੇ ਕਲੋਜ਼ ਤੁਹਾਡੇ ਹੱਕ 'ਚ ਨੇ?
ਹਾਂਜੀ, ਪਹਿਲੀ ਗੱਲ ਤਾਂ ਕਿ ਦੁਨੀਆ ਭਰ ਵਿੱਚ ਡਿਫਰੈਂਟ ਗੌਰਮੈਂਟਸ ਨੇ ਜਿਹੜੇ ਉੱਥੇ ਕੰਮ ਕਰ ਰਹੀਆਂ ਨੇ, ਸਭ ਨੇ ਸਿੱਖ ਰਿਲੀਜੀਅਸ ਅਤੇ ਉਹਦੇ ਕੰਟਰੀਬਿਊਸ਼ਨ ਨੂੰ ਰੈਕੋਗਨਾਈਜ਼ ਕੀਤਾ ਹੈ। ਉਹਨਾਂ ਨੇ ਸਿੱਖ ਟਰਬੋ ਨੂੰ ਇੱਕ ਬੜੀ ਇੱਜ਼ਤ ਬਖਸ਼ੀ ਹੈ, ਉਹਨਾਂ ਨੇ ਆਪਣੀ ਆਰਮੀ 'ਚ, ਪੁਲਿਸ 'ਚ, ਸਕੂਲ 'ਚ, ਹਰ ਪਾਸੇ ਸਿੱਖ ਨੂੰ ਟਰਬਨ ਮੰਨਣ ਦੀ ਅਲਾਓ ਕੀਤਾ ਹੈ। ਮੈਂ ਇਸ ਜਦੋਂ ਮੇਰੇ ਨਾਲ ਇਹ ਹਾਦਸਾ ਹੋਇਆ, ਇੱਕ ਘਟਨਾ ਘਟੀ, ਮੈਂ ਉਹਦੇ ਵਿੱਚ ਔਨਲਾਈਨ ਜਾ ਕੇ ਰਿਸਰਚ ਕੀਤੀ ਜਾਂ ਇਹ ਪੜ੍ਹਿਆ ਕਿ ਕਿਹੜੇ ਲਾਅ ਸਾਡੇ ਹੱਕ ਵਿੱਚ ਨੇ, ਕਿਹੜੇ ਲਾਅ ਪੋਲੀਟਰੀ ਕਲਚਰਲਿਜ਼ਮ ਜਾਂ ਬਹਾਈ ਧਰਮਾਂ ਨੂੰ ਸਮਾਨ ਹੱਕ ਦਿੰਦੇ ਨੇ। ਇਹਦੇ ਵਿੱਚ ਸੈਕਸ਼ਨ 9 ਅਤੇ ਸੈਕਸ਼ਨ 38 ਹੈ, ਜੋ ਸੈਕਸ਼ਨ 9 ਕਹਿੰਦਾ ਕਿ ਸਾਰੇ ਧਰਮਾਂ ਦੇ ਲੋਕ ਬਰਾਬਰ ਨੇ ਆਸਟ੍ਰੇਲੀਆ ਵਿੱਚ, ਕੋਈ ਕਿਸੇ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦਾ। ਅਤੇ ਸੈਕਸ਼ਨ 38 ਪਾਰਟੀਕੁਲਰ ਤੁਹਾਡਾ ਸੈਕਸ਼ਨ ਹੈ ਜਿਹੜਾ ਐਜੂਕੇਸ਼ਨਲ ਜਾਂ ਵਿੱਦਿਅਕ ਅਦਾਰਿਆਂ ਨਾਲ ਸੰਬੰਧਿਤ ਹੈ ਕਿ ਉਹ ਆਪਣੇ ਸਕੂਲ ਜਾਂ ਕਾਲਜ ਵਿੱਚ ਇਹੋ ਜਿਹਾ ਅਸੂਲ ਨਹੀਂ ਲਾ ਸਕਦੇ ਜਿਸ ਨਾਲ ਦੂਜੇ ਰਿਲੀਜੀਅਸ ਦੇ ਕਿਸੇ ਬੱਚੇ ਨੂੰ ਘਾਟਾ ਹੋਵੇ ਜਾਂ ਉਹਨੂੰ ਕਿਸੇ ਪੜ੍ਹਨ ਵਿੱਚ ਔਖ ਆਵੇ। ਅਤੇ ਇਹ ਸੈਕਸ਼ਨ 38 ਵਿੱਚ ਪੂਰਾ ਹੈਗਾ ਕਿ ਕੋਈ ਸਕੂਲ ਵਿਤਕਰਾ ਨਹੀਂ ਕਰ ਸਕਦਾ ਧਾਰਮਿਕ ਬੇਸ ਦੇ ਉੱਪਰ ਕਿਸੇ ਦੇ ਉੱਪਰ, ਕਿ ਕੋਈ ਐਸਾ ਨਹੀਂ ਕਰ ਸਕਦਾ, ਰੂਲ ਨਹੀਂ ਬਣਾ ਸਕਦਾ ਜਿਸ ਨਾਲ ਕਿਸੇ ਨੂੰ ਡਿਸਐਡਵਾਂਟੇਜ ਹੋਵੇ ਅਤੇ ਸਕੂਲ ਪੜ੍ਹਨ ਵਿੱਚ ਮਨਾਈ ਹੋਵੇ
ਜੀ। ਅਤੇ ਜੇ ਸੈਕਸ਼ਨ 42 ਦੀ ਗੱਲ ਕਰੀਏ, ਵੀ ਕਈ ਸਕੂਲ ਹੈਗੇ ਆ ਜਿਹੜੇ ਐਨਫੋਰਸ ਕਰ ਸਕਦੇ ਆ।
ਹਾਂਜੀ, ਇਹ ਸਕੂਲ ਵੱਲੋਂ ਵੀ ਗਵਰਨਮੈਂਟ ਨੂੰ ਐਕਚੁਅਲੀ ਸਕੂਲ ਵੱਲੋਂ ਵੀ ਇੱਕ ਰਿਆਇਤ ਦਿੱਤੀ ਹੋਈ ਹੈ, ਉਹ ਸੈਕਸ਼ਨ 42 ਦਾ ਇਸਤੇਮਾਲ ਕਰ ਸਕਦੇ ਨੇ। ਜਿਵੇਂ ਕੋਈ ਧਾਰਮਿਕ ਸਕੂਲ ਹੁੰਦੇ ਆ ਜਿਹਦੇ ਵਿੱਚ ਸਿਰਫ ਇੱਕ ਧਰਮ ਦੇ ਬੱਚੇ ਪੜ੍ਹ ਸਕਦੇ ਨੇ, ਇਹ ਉਹਨਾਂ ਨੂੰ ਐਕਸੈਪਸ਼ਨ ਹੁੰਦੀ ਹੈ ਕਿ ਹਾਂ ਉਹ ਸਿਰਫ ਉਸੇ ਧਰਮ ਦੇ ਬੱਚਿਆਂ ਨੂੰ ਐਡਮਿਸ਼ਨ ਦੇ ਸਕਦੇ ਨੇ। ਉਹਦੇ ਇਹ ਕਲੋਜ਼ ਅੱਗੇ ਐਕਚੁਅਲੀ ਯੂਨੀਫਾਰਮ ਦੇ ਉੱਪਰ ਵੀ ਲਾਗੂ ਹੁੰਦਾ ਹੈ ਕਿ ਉਹਨਾਂ ਨੂੰ ਇੱਕ ਸਟੈਂਡਰਡ ਸੈੱਟ ਕਰਨਾ ਪੈਂਦਾ ਯੂਨੀਫਾਰਮ ਦੇ ਉੱਪਰ, ਬਟ ਉਹ ਰੀਜ਼ਨੇਬਲ ਸਟੈਂਡਰਡ ਹੋਣਾ ਚਾਹੀਦਾ ਜੋ ਕਿ ਕਮਿਊਨਿਟੀ ਦੇ ਲੋਕਾਂ ਦਾ ਧਿਆਨ ਰੱਖ ਕੇ ਬਣਾਇਆ ਜਾਂਦਾ ਹੈ। ਇਹ ਨਹੀਂ ਕਿ ਤੁਸੀਂ ਕਮਿਊਨਿਟੀ ਨੂੰ ਪੂਰਾ ਨਜ਼ਰ ਅੰਦਾਜ਼ ਕਰ ਦਿੰਦੇ ਹੋ ਕਿ ਹਾਂ ਮੈਂ ਕਮਿਊਨਿਟੀ 'ਚ ਮਲਟੀ ਕਲਚਰ ਹਾਂ ਅਤੇ ਮੈਂ ਸਿਰਫ ਉਸੀ ਇੱਕ ਧਰਮ ਨੂੰ ਲੈ ਕੇ ਯੂਨੀਫਾਰਮ ਦਾ ਰੂਲ ਬਣਾਵਾਂ। ਪਰ ਇਹ ਕਲੋਜ਼ ਦੇ ਅੱਗੇ ਸਬ ਕਲੋਜ਼ ਵੀ ਹੈ ਕਿ ਸਕੂਲ ਵਾਲਿਆਂ ਨੂੰ ਪੂਰੀ ਕਮਿਊਨਿਟੀ ਦਾ ਧਿਆਨ ਰੱਖਣਾ ਪੈਂਦਾ ਕਿ ਹਾਂ ਮੇਰੀ ਕਮਿਊਨਿਟੀ 'ਚ ਕਿਸ ਹਰ ਤਰ੍ਹਾਂ ਦੇ ਧਰਮ ਦੇ ਲੋਕ ਹੈ ਅਤੇ ਉਹਨਾਂ ਦੇ ਸਾਰੇ ਉਹ ਉਸ ਰੂਲ ਨੂੰ ਫੋਲੋ ਕਰ ਸਕਣ ਜਾਂ ਉਹਨਾਂ ਨੂੰ ਕੋਈ ਰੁਕਾਵਟ ਨਾ ਆਵੇ ਐਡਮਿਸ਼ਨ ਵਿੱਚ
ਜੀ। ਅਤੇ ਜਾਂਦੀ ਵਾਰ ਦਾ ਤੁਹਾਡਾ ਕੀ ਸੁਨੇਹਾ ਹੋਊਗਾ?
ਜਾਂਦੀ ਵਾਰੀ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਮਸਲਾ ਸਿਰਫ ਇੱਕ ਸਿੱਖ ਪਰਿਵਾਰ ਦਾ ਨਹੀਂ ਹੈ, ਇਹ ਸਾਰਾ ਮਸਲਾ ਸਿੱਖਾਂ ਦੇ ਦੂਜੇ ਸਿੱਖਿਆ ਦੇ ਬੱਚਿਆਂ ਵਾਸਤੇ, ਬਾਕੀ ਦੂਜੇ ਧਰਮਾਂ ਦੇ ਬੱਚਿਆਂ ਵਾਸਤੇ ਵੀ ਹੈ ਜਿਹੜੇ ਕਿ ਬੇਸਿਕ ਜੋ ਐਜੂਕੇਸ਼ਨ ਵਾਸਤੋਂ ਦੂਰ ਹੋ ਰਹੇ ਨੇ ਇਸ ਆਪਣੇ ਰਿਲੀਜੀਅਸ ਬਿਲੀਫ ਕਰਕੇ। ਅਤੇ ਬਸ ਇਹੀ ਮੈਂ ਕਰ ਜਾਂਦਾ ਕਿ ਹੁਣ ਤੱਕ ਮੈਂ ਸਿਰਫ ਔਨਲਾਈਨ ਰਿਸੋਰਸਿਸ ਜਾਂ ਸਲਾਹਾਂ ਨਾਲ ਹੀ ਚੱਲ ਰਿਹਾ ਸੀ, ਅਤੇ ਮੈਂ ਸਿੱਖ ਕਮਿਊਨਿਟੀ ਨੂੰ ਅਪੀਲ ਕਰਦਾ ਕਿ ਉਹਨਾਂ ਵਿੱਚ ਕੋਈ ਮੈਨੂੰ ਇਸ ਲੀਗਲ ਵਿਚਾਰਾਂ ਦੇ ਉੱਪਰ ਕੋਈ ਹੋਰ ਸਲਾਹ ਦੇਣਾ ਚਾਹੁੰਦੇ ਹੋਣ ਜਾਂ ਮੈਨੂੰ ਕੋਈ ਆਪਣਾ ਪੱਖ ਰੱਖਣ ਵਾਸਤੇ ਕੁਛ ਮੈਨੂੰ ਹੋਰ ਕੁਛ ਚੰਗੀ ਸਲਾਹ ਦੇਣਾ ਚਾਹੁੰਦੇ ਹੋਣ ਤਾਂ ਉਹ ਮੈਨੂੰ ਜ਼ਰੂਰ ਕੰਟੈਕਟ ਕਰਨ, ਕਿਉਂਕਿ ਇਹ ਮਸਲਾ ਸੀ ਜੇ ਹੁਣ ਸੋਲਵ ਨਾ ਕਰ ਸਕੇ ਜਾਂ ਇਹਨੂੰ ਅੱਗੇ ਛੱਡ ਦਿੱਤਾ ਗਿਆ, ਇਹ ਮਸਲਾ ਸਾਰਿਆਂ ਨੂੰ ਫੇਸ ਕਰਨਾ ਪੈ ਸਕਦਾ ਅੱਗੇ। ਈਵਨ ਸਿੱਖ, ਮੁਸਲਮਾਨ ਜਾਂ ਕਿਸੇ ਹੋਰ ਸਾਡੇ ਦੂਜੇ ਧਰਮਾਂ ਦੇ ਲੋਕਾਂ ਨੂੰ ਵੀ ਇਹ ਕਿਸੇ ਨਾ ਕਿਸੇ ਲੈਵਲ 'ਤੇ ਕੋਈ ਨਾ ਕੋਈ ਫੇਸ ਕਰੇਗਾ ਇਹਨੂੰ।
ਜੀ ਸਾਗਰ ਦੀ ਬਹੁਤ ਬਹੁਤ ਮਿਹਰਬਾਨੀ ਸਟੂਡੀਓ ਆਉਣ ਲਈ,
ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬੁਲਾਉਣ ਲਈ।
ਜੀ ਦੋਸਤੋ, ਇਹ ਸਨ ਸਾਗਰਦੀਪ ਸਿੰਘ ਅਰੋੜਾ, ਅਤੇ ਆਉਣ ਵਾਲੇ ਸਮੇਂ 'ਚ ਸਾਡੀ ਕੋਸ਼ਿਸ਼ ਰਹੂਗੀ ਕਿ ਅਸੀਂ ਵਿਕਟੋਰੀਅਨ ਸਕੂਲ ਦੇ ਸਿੱਖਿਆ ਮੰਤਰੀ ਜਾਂ ਉਹਨਾਂ ਨਾਲ ਸੰਬੰਧਿਤ ਪੋਰਟਫੋਲੀਓ ਦੇ ਕਿਸੇ ਅਧਿਕਾਰੀ ਨਾਲ ਇਸ ਸੰਬੰਧੀ ਗੱਲ ਕਰ ਸਕੀਏ, ਅਤੇ ਉਸ ਇੰਟਰਵਿਊ ਲਈ ਤੁਹਾਨੂੰ ਇੰਤਜ਼ਾਰ ਕਰਨਾ ਪੈਣਾ। ਅੱਜ ਲਈ ਇੰਨਾ ਹੀ। SBS ਪੰਜਾਬੀ ਲਈ ਦੋਸਤੋ, ਮੈਂ ਹਾਂ ਪ੍ਰੀਤਿੰਦਰ ਖਰੇਵਾ।